ਸਤਨਾਮ
ਵਾਹਿਗੁਰੂ
ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜਾਓ ਕਰੋ
ਹਾਜ਼ਰ
ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫੇਰ ਪਰੇਸ਼ਾਨੀ ਨਾ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ ਕਰ ਫੱਕਰ ਦਾਇਮ ਲਾਏ ਚਸਮੇ ਜਹਾਂ ਤਹਾਂ ਮੌਜੂਦ ਅੱਲਾਹ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰੇ ਜਨ ਸੋ ਅੱਲਾਹ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵਨ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਤਨ 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 ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਕਤਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਦੇਵ ਜੀ ਦੀ ਅਥਾਹ ਨਿਵਾਜਿਸ਼ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਨਿਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਤਰੁੱਠਦਿਆਂ ਆਪਣੇ ਦਿਆਲੂ ਕਿਰਪਾਲੂ ਸੁਭਾਅ ਦਾ ਸਦਕਾ ਸਾਨੂੰ ਨਿਮਾਣੇ ਨਿਤਾਣਿਆਂ ਨੂੰ ਇਸ ਬ੍ਰਹਿਮੰਡ ਦੇ ਭਗਤ ਜਨਾਂ ਦੇ ਭਗਵਤ ਪ੍ਰੇਮੀਆਂ ਦੇ ਖੁਦਾ ਪ੍ਰਸਤਾਂ ਦੇ ਅਤੇ ਗੁਰਸਿੱਖਾਂ ਦੇ ਹਿਰਦੇ ਦੀ ਧੜਕਣ ਸੱਚਖੰਡ ਰੂਹਾਨੀਅਤ ਦੇ ਮਰਕਜ਼ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਸਹਿਤ ਸਰਬੱਤਰ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਹਨ। ਫਿਰ ਪਾਰ ਬ੍ਰਹਮ ਪਰਮੇਸ਼ਵਰ ਦੀ ਆਵਾਜ਼ ਸਦਾਏ ਬਾਰਗਾਹ ਹੁਕਮਨਾਮਾ ਸਾਹਿਬ ਦੇ ਪਾਠ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਮਿਹਰਮਤ ਸਦਕਾ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਐਸਾ ਗਹਿਰਾਈ ਤੋਂ ਅਨੁਭਵ ਕਰੀਏ ਕਿ ਸਾਡਾ ਸੀਸ ਵੱਡੇ ਦਾੜੇ ਵਾਲੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਸਤਿਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਵਾਰੀ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਕ੍ਰਾਂਤੀਕਾਰੀ ਬੋਲ ਜੀਵਨ ਵਿੱਚ ਪਲਟਾ ਲਿਆਉਣ ਵਾਲੇ ਬੋਲ ਭਗਤ ਸਿਰਮੌਰ ਭਗਤ ਕਬੀਰ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਨੇ, ਜੋ ਸਾਹਿਬ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ 727 ਨੰਬਰ ਅੰਗ 'ਤੇ ਸੁਭਾਏਮਾਨ ਹਨ, ਜਿਸ ਦੇ ਸਿਰਲੇਖ ਵਿੱਚ ਮਹਾਰਾਜ ਜੀ ਨੇ ਰਾਗ ਦੀ ਇਸ਼ਾਰਤ ਕਰਨ ਤੋਂ ਬਾਅਦ ਬਾਣੀ ਭਗਤਾਂ ਕੀ ਕਬੀਰ ਜੀ ਕਹਿ ਕੇ ਨਿਵਾਜਿਆ ਹੈ। ਇਸ ਅੰਮ੍ਰਿਤ ਬਚਨ ਦੇ ਜੋ ਮਰਕਜ਼ੀ ਬੋਲ ਹਨ ਉਹਨਾਂ ਵਿੱਚ ਆਪ ਜੀ ਨੇ ਐਸਾ ਅਸਲੀਅਤ ਭਰਿਆ ਇਸ਼ਾਰਾ ਆਤਮਿਕ ਜਗਤ ਦੇ ਅਭਿਆਸੀਆਂ ਲਈ ਪ੍ਰਦਾਨ ਕੀਤਾ ਹੈ, ਜਿਸ ਨੂੰ ਸਮਝਦਿਆਂ ਜਿਸ ਨੂੰ ਅਪਣਾਉਂਦਿਆਂ ਮਨੁੱਖ ਦਾ ਜੀਵਨ ਆਨੰਦ ਨਾਲ ਭਰ ਜਾਂਦਾ, ਰਸ ਨਾਲ ਭਰ ਜਾਂਦਾ, ਪੁਰਸਕੂਨ ਹੋ ਜਾਂਦਾ। ਸੰਸਾਰ ਦੀਆਂ ਗਮੀਆਂ ਦੂਰ ਹੋ ਜਾਂਦੀਆਂ, ਚਿੰਤਾਵਾਂ ਦਾ ਨਾਸ਼ ਹੋ ਜਾਂਦਾ ਹੈ ਔਰ ਹਿਰਦੇ ਵਿੱਚ ਪਰਮ ਖੁਸ਼ੀ ਦਾ ਨਿਵਾਸ ਹੋ ਜਾਂਦਾ ਹੈ, ਪ੍ਰਸੰਨਤਾ ਦਾ ਨਿਵਾਸ ਹੋ ਜਾਂਦਾ ਹੈ। ਅਸੀਂ ਇਹਨਾਂ ਬੋਲਾਂ ਨੂੰ ਧਿਆਨ ਪੂਰਵਕ ਸਰਵਣ ਕਰਨਾ। ਜੈਸੇ ਜੈਸੇ ਸਾਡਾ ਧਿਆਨ ਵੱਧਦਾ ਜਾਏਗਾ, ਇਕਾਗਰਤਾ ਵੱਧਦੀ ਜਾਏਗੀ, ਵੈਸੇ ਵੈਸੇ ਸਮਝ ਆਏਗੀ ਔਰ ਜੈਸੇ ਜੈਸੇ ਸਮਝ ਆਏਗੀ ਵੈਸੇ ਵੈਸੇ ਰਸ ਬਣਦਾ ਜਾਏਗਾ, ਆਨੰਦ ਬਣਦਾ ਜਾਏਗਾ। ਇਹਨਾਂ ਮਹਾਨ ਮਰਕਜ਼ੀ ਬੋਲਾਂ ਚ ਆਪ ਫੁਰਮਾਨ ਕਰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼। ਇਹ ਜਿਹੜਾ ਬੰਦੇ ਸ਼ਬਦ ਹੈ ਨਾ, ਸੰਬੋਧਕ ਵਾਚਕ ਹੈ, ਸੰਬੋਧਨ ਕਰਨਾ, ਪੂਰਨ ਵਿਸ਼ਰਾਮ ਹੈ ਇਸ ਤਰ੍ਹਾਂ। ਬੰਦੇ ਖੋਜ ਦਿਲ ਹਰ ਰੋਜ਼, ਇਹ ਮਨੁੱਖ ਇਹ ਇਨਸਾਨ ਬਾਕੀ ਖੋਜਾਂ ਤੋਂ ਬਹੁਤ ਕੀਤੀਆਂ ਹਨ। ਜਾਣਨ ਦਾ ਸੁਭਾਅ ਮਨੁੱਖ ਆਦਿ ਕਾਲ ਤੋਂ ਨਾਲ ਲੈ ਕੇ ਚੱਲਦਾ ਹੈ, ਜਾਣਨਾ। ਔਰ ਕਈ ਵਾਰੀ ਜਿਸ ਨਾਲ ਕੋਈ ਸੰਬੰਧ ਨਹੀਂ ਹੁੰਦਾ ਉਸ ਬਾਰੇ ਵੀ ਬੰਦਾ ਜਾਣਨਾ ਚਾਹੁੰਦਾ। ਕਈ ਤਾਂ ਗੱਲਬਾਤ ਕਰਦਿਆਂ ਇੱਥੋਂ ਤੱਕ ਆ ਜਾਣਗੇ ਵੀ ਜ਼ਮੀਨ ਕਿੰਨੀ ਹੈ ਤੁਹਾਡੀ, ਭਾਵੇਂ ਇਸ ਨਾਲ ਕੋਈ ਮਤਲਬ ਨਹੀਂ ਹੁੰਦਾ। ਪਰਿਵਾਰ ਦੇ ਕਿੰਨੇ ਮੈਂਬਰ ਹੋ, ਇਤਿਹਾਸਕ ਚੀਜ਼ਾਂ ਜਿਨ੍ਹਾਂ ਨਾਲ ਨਿੱਜੀ ਕੋਈ ਮਤਲਬ ਨਹੀਂ ਹੁੰਦਾ ਪਰ ਉਹਨਾਂ ਦਾ ਸੁਭਾਅ ਹੁੰਦਾ ਹੈ, ਇਹ ਮੁੜ ਕਦੀਮਾਂ ਤੋਂ ਚੱਲਦਾ ਆ ਰਿਹਾ। ਦੂਜੇ ਬਾਰੇ ਜਾਣਨਾ ਤੇ ਜਾਣਕਾਰੀ ਇਕੱਠੀ ਕਰਨੀ, ਭਾਵੇਂ ਉਸ ਨਾਲ ਮਤਲਬ ਕੋਈ ਨਾ ਹੋਵੇ, ਚਲਦੀਆਂ ਰਹਿੰਦੀਆਂ ਨੇ ਖੋਜਾਂ। ਬਾਹਰ ਦੀ ਖੋਜ ਨੇ ਮਨੁੱਖ ਦੀ ਝੋਲੀ 'ਚ ਕਾਫੀ ਕੁਝ ਪਾਇਆ, ਸਭ ਕੁਝ ਨਹੀਂ ਪਾਇਆ, ਕਾਫੀ ਕੁਝ ਪਾਇਆ, ਕਾਫੀ ਸਹੂਲਤਾਂ ਪ੍ਰਦਾਨ ਕੀਤੀਆਂ ਨੇ। ਤਮਾਮ ਇਤਿਹਾਸ ਨੂੰ ਦੇਖੀਏ ਤੇ ਮਨੁੱਖ ਦੇ ਕੋਲ ਸਵਾਰੀ ਵਾਸਤੇ ਸਭ ਤੋਂ ਤੇਜ਼ ਗਤੀ ਦਾ ਸਾਧਨ ਘੋੜਾ ਹੀ ਹੁੰਦਾ ਸੀ, ਇਸ ਤੋਂ ਉੱਤੇ ਕੁਛ ਨਹੀਂ ਸੀ। ਘੋੜਿਆਂ ਦਾ ਬੜਾ ਮੁੱਲ ਸੀ ਉਹਨਾਂ ਦਿਨਾਂ 'ਚ। ਜਿਹੜਾ ਘੋੜਾ ਸ਼ਾਹਜਹਾਨ ਦੀਆਂ ਫੌਜਾਂ ਨੇ ਕਾਬਲੀ ਸਿੱਖ ਕੋਲੋਂ ਸੰਗਤ ਦੇ ਨਾਲ ਆਉਂਦੇ ਹੋਏ ਕੋਲੋਂ ਹਥਿਆ ਲਿਆ ਸੀ, ਉਸਦਾ ਮੁੱਲ ਉਸਨੇ 1,00,000 ਰੁਪਇਆ ਉਹਨਾਂ ਦਿਨਾਂ 'ਚ ਦਿੱਤਾ ਸੀ। 1,00,000 ਰੁਪਇਆ ਘੋੜੇ ਦਾ ਮੁੱਲ ਉਹਨਾਂ ਦਿਨਾਂ 'ਚ, ਅੱਜ ਅਕੂਤ ਬਣ ਜਾਂਦਾ ਹੈ, ਗਿਣਤੀ ਤੋਂ ਬਹੁਤ ਜ਼ਿਆਦਾ ਬਣ ਜਾਏਗਾ, ਅੰਕ ਮੁੱਕ ਜਾਵਣਗੇ, ਅੱਜ ਉਸਦਾ ਜਿਹੜਾ ਮੁੱਲ ਹੈ ਇਤਨਾ ਜ਼ਿਆਦਾ ਹੋਵੇਗਾ। ਘੋੜੇ ਦੀ ਚਾਲ, ਘੋੜੇ ਦੀ ਸੁੰਦਰਤਾ, ਘੋੜੇ ਦਾ ਕੱਦ ਕਾਠ, ਘੋੜੇ ਦੀ ਅਕਲ ਕਹਿ ਲਓ, ਉਸਦੀ ਬੁੱਧੀ ਕਿਤਨੀ ਹੈ, ਸਾਰੇ ਗੁਣ ਹੋਵਣ ਤੇ ਬਹੁਤ ਮੁੱਲ ਹੋ ਜਾਂਦਾ ਸੀ। ਔਰ ਇਸ ਤਰ੍ਹਾਂ ਦਾ ਘੋੜਾ ਕੇਵਲ ਤੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਸੀ, ਹੋਰ ਕਿਸੇ ਕੋਲ ਨਹੀਂ ਸੀ। ਖੈਰ, ਮੈਂ ਮੁਕਤਸਰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ। ਫਿਰ ਹੌਲੀ ਹੌਲੀ ਹੋਰ ਖੋਜ ਹੋਈ, ਤੇ ਖੋਜ ਕਰਦਿਆਂ ਕਰਦਿਆਂ ਅੱਜ ਮਨੁੱਖ ਇੱਥੇ ਪਹੁੰਚਿਆ ਕਿ ਆਵਾਜ਼ ਨਾਲੋਂ ਵੀ ਤੇਜ਼ ਗਤੀ ਦੇ ਹਵਾਈ ਜਹਾਜ਼ ਇਸ ਕੋਲ ਮੌਜੂਦ ਨੇ, ਕਿਸੇ ਰਡਾਰ ਵਿੱਚ ਪਕੜ ਵਿੱਚ ਨਾ ਆ ਸਕਣ ਵਾਲੇ ਹਵਾਈ ਜਹਾਜ਼ ਇਸ ਵਿੱਚ ਮੌਜੂਦ ਨੇ। ਤੇ ਮਨੁੱਖ ਨੂੰ ਸੁਵਿਧਾ ਮਿਲੀ ਹੈ, ਲੰਬੀਆਂ ਮੰਜ਼ਲਾਂ ਦਾ ਸਫ਼ਰ, ਲੰਬੀਆਂ ਦੇਰੀਆਂ ਦਾ ਸਫ਼ਰ ਕੁਝ ਪਲਾਂ ਵਿੱਚ ਤੈਅ ਹੋ ਜਾਂਦਾ। ਪਹਿਲੇ ਮਨੁੱਖ ਸੋਚਦਾ ਸੀ ਵੀ ਸ਼ਾਇਦ ਇੱਕ ਵਾਰੀ ਜ਼ਿੰਦਗੀ ਵਿੱਚ ਹਜ਼ੂਰ ਸਾਹਿਬ ਚਲੇ ਜਾਈਏ, ਪਟਨਾ ਸਾਹਿਬ ਚਲੇ ਜਾਈਏ, ਤੇ ਮੈਂ ਅਰਜ਼ ਕਰਾਂ ਅੱਜ ਸਵੇਰੇ ਜਾ ਕੇ ਸ਼ਾਮੀ ਇੱਥੇ ਅੰਮ੍ਰਿਤਸਰ ਵਾਪਸ ਵੀ ਆ ਸਕਦਾ ਹੈ। ਬਾਹਰ ਦੀ ਖੋਜ ਨੇ ਇਹ ਸਾਨੂੰ ਦਿੱਤਾ ਹੈ, ਇਨਕਾਰ ਨਹੀਂ ਕੀਤਾ ਜਾ ਸਕਦਾ। ਪਾਣੀ ਦੀ ਗਹਿਰਾਈ ਵਿੱਚ ਕੀ ਚੱਲਦਾ ਪਿਆ ਇਹ ਸਾਨੂੰ ਬਾਹਰ ਦੀ ਖੋਜ ਨੇ ਦਰਸਾਇਆ, ਪਾਣੀ ਦੇ ਵਿੱਚ ਵਾਟਰ ਕ੍ਰਿਸਟਲ ਕੀ ਹੁੰਦੇ ਨੇ ਇਹ ਸਾਨੂੰ ਬਾਹਰ ਦੀ ਖੋਜ ਨੇ ਦੱਸਿਆ। ਆਸਮਾਨਾਂ ਵਿੱਚ ਕੀ ਚੱਲਦਾ ਪਿਆ, ਕਿਹੜਾ ਗ੍ਰਹਿ ਕਿਤਨੀ ਗਤੀ ਨਾਲ ਚੱਲ ਰਿਹਾ, ਉਹਦਾ ਚੱਲਣ ਦਾ ਘੇਰਾ ਕੀ ਹੈ, ਸਰਕਲ ਕੀ ਹੈ, ਕਿਸ ਕਕਸ਼ਾ ਵਿੱਚ ਚੱਲਦਾ ਹੈ, ਕਿਸ ਗੋਲੇ ਵਿੱਚ ਵਿਚਰਦਾ ਹੈ, ਇਹ ਸਾਰੀ ਬਾਹਰ ਦੀ ਖੋਜ ਨੇ ਸਾਨੂੰ ਸਮਝ ਦਿੱਤੀ ਹੈ। ਇਹ ਖੋਜਣ ਦੀ ਬਿਰਤੀ, ਇਹ ਖੋਜਣ ਦਾ ਹਿਰਦਾ, ਇਹ ਖੋਜਣ ਦਾ ਕ੍ਰਿਸ਼ਮਾ ਸਾਨੂੰ ਪਾਰ ਬ੍ਰਹਮ ਪਰਮੇਸ਼ਵਰ ਨੇ ਆਪ ਪ੍ਰਦਾਨ ਕੀਤਾ ਹੈ। ਅਸੀਂ ਖੋਜੀ ਬਿਰਤੀਆਂ ਲੈ ਕੇ ਹੀ ਪੈਦਾ ਹੋਏ, ਪਰ ਸਤ ਜਾਣਨਾ ਸਾਧ ਸੰਗਤ ਜੋ ਖੋਜਣ ਵਾਸਤੇ ਇਹ ਖੋਜੀ ਬਿਰਤੀ ਦੇ ਕੇ ਸਾਨੂੰ ਸਿਰਜਣਹਾਰ ਨੇ ਨਿਵਾਜਿਆ ਹੈ, ਉਹ ਖੋਜ ਕਰਨ ਵਿੱਚ ਕੁਛ ਥੋੜ੍ਹੇ ਲੋਕ, ਪੋਟਿਆਂ 'ਤੇ ਗਿਣੇ ਜਾਣ ਵਾਲੇ ਲੋਕ ਜਿਹੜੇ ਨੇ ਉਹ ਸਫਲ ਹੋਏ ਨੇ, ਬਾਕੀ ਸਾਰਾ ਜਗਤ ਬਾਹਰ ਦੀ ਖੋਜ ਵਿੱਚ ਉਲਝ ਕੇ ਰਹਿ ਗਿਆ। ਦ੍ਰਿਸ਼ਟੀ ਨੂੰ ਬੜੀ ਦੂਰ ਦੀ ਦੇਖਣ ਦੀ ਸਮਰੱਥਾ ਸਾਇੰਟਿਸਟਾਂ ਨੇ ਪ੍ਰਦਾਨ ਕੀਤੀ। ਸਭ ਤੋਂ ਪਹਿਲਾ ਜਿਹੜਾ ਟੈਲੀਸਕੋਪ ਬਣਾਇਆ ਸੀ ਉਸਦਾ ਨਾਂ ਗੈਲੇਲੀਓ ਸੀ। ਉਸਨੇ ਇਹ ਵੀ ਦੱਸਿਆ ਵੀ ਧਰਤੀ ਘੁੰਮਦੀ ਹੈ, ਉਸਦੀ ਖੋਜ ਹੈ। ਇਹ ਦੂਰ ਧਵਾਨੀ ਦੂਰ ਤੋਂ ਸੁਣ ਲੈਣਾ, ਟੈਲੀਫੋਨ ਦੀ ਖੋਜ ਅਲੈਗਜ਼ੈਂਡਰ ਗ੍ਰਾਹਮ ਬੈੱਲ ਨੇ ਸਾਡੇ ਸਾਹਮਣੇ ਰੱਖੀ ਵੀ ਦੂਰ ਦੀ ਗੱਲ ਕਿਸੇ ਵਾਇਰ ਦੇ ਰਾਹੀਂ ਸੁਣੀ ਜਾ ਸਕਦੀ ਹੈ, ਮੈਗਨੈਟਿਕ ਤਰੰਗਾਂ ਬਣਦੀਆਂ ਨੇ, ਸੁਣਿਆ ਜਾ ਸਕਦਾ, ਬਾਕਾਇਦਾ ਪਛਾਣ ਹੋ ਜਾਂਦੀ। ਤੇ ਹੁਣ ਬਿਨਾਂ ਵਾਇਰ ਤੋਂ ਵੀ ਇਹ ਸਿਸਟਮ ਚੱਲਦਾ, ਮੋਬਾਈਲ ਫੋਨ ਆ ਗਏ ਬਿਨਾਂ ਕਿਸੇ ਕੇਬਲ ਕਨੈਕਸ਼ਨ ਤੋਂ ਚੱਲਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਅੱਜ ਦੇ ਮਹਾਂਬੋਲ ਜੋ ਹੁਕਮਨਾਮੇ 'ਚ ਪ੍ਰਾਪਤ ਹੋਏ, ਆਪ ਕਹਿੰਦੇ ਪੁਰਖਾ ਇਸ ਬਾਹਰ ਦੀ ਖੋਜ ਵਿੱਚ ਤੇਰੀ ਮਦਦ ਜਿਹੜੇ ਟੂਲਸ ਕਰਦੇ ਨੇ, ਜਿਹੜੇ ਯੰਤਰ ਨੇ ਉਹ ਕਰਦੇ ਨੇ, ਵੱਖ ਵੱਖ ਗੈਜਟਸ ਨੇ ਜਿਹੜੇ ਖੋਜ ਵਿੱਚ ਮਦਦ ਕਰਦੇ ਨੇ। ਤੇ ਚੱਲ ਹੁਣ ਤੂੰ ਆਪਣੇ ਆਪ ਦੀ ਵੀ ਖੋਜ ਕਰ ਬਈ ਮੇਰਾ ਹਿਰਦਾ ਕੀ ਹੈਗਾ ਹੈ, ਮੈਂ ਕੀ ਹੈਗਾ ਹਾਂ, ਮੈਂ ਕਿੱਥੋਂ ਆਇਆ ਤੇ ਮੈਂ ਜਾਣਾ ਕਿੱਧਰ ਨੂੰ ਹੈ। ਬਾਹਰ ਦੀ ਖੋਜ ਬਥੇਰੀ ਹੈ, ਬਾਹਰ ਦਾ ਗਿਆਨ ਬਥੇਰਾ ਹੈ, ਹੋਰ ਵੱਧ ਜਾਏਗਾ, ਪਰ ਸੱਚ ਜਾਣਨਾ ਚਿੰਤਾਵਾਂ ਨਹੀਂ ਮੁੱਕਣਗੀਆਂ, ਗਮ ਨਹੀਂ ਮੁੱਕਣਗੇ, ਫਿਕਰ ਨਹੀਂ ਮੁੱਕਣਗੇ, ਹੋਰ ਵੱਧ ਤਾਂ ਸਕਦੇ ਨੇ। ਇਸ ਲਈ ਮਹਾਨ ਪਵਿੱਤਰ ਆਤਮਾ ਭਗਤ ਸਿਰਮੌਰ ਭਗਤ ਕਬੀਰ ਜੀ ਨੇ ਤਿਲੰਗ ਰਾਗ 'ਚ ਬੋਲ ਆਖੇ ਨੇ। ਤਿਲੰਗ ਸੂਫੀਆਂ ਦਾ ਪ੍ਰਿਯ ਰਾਗ ਹੈਗਾ, ਔੜਵ ਰਾਗ ਹੈ, ਗਾਉਣ ਦਾ ਵੇਲਾ ਇਸਦਾ ਤੀਸਰਾ ਪਹਿਰ ਹੈ ਦਿਨ ਦਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਸ ਰਾਗ ਦੇ ਗਾਉਣ ਦਾ ਵੇਲਾ ਹੈ। ਕੁਝ ਵਿਦਵਾਨਾਂ ਨੇ ਇਸਨੂੰ ਸਾੜਵ ਵੀ ਕਿਹਾ, ਇੱਕ ਸੁਰ ਹੋਰ ਮਿਲਾ ਕੇ ਵੀ ਸੌੜਵ ਰਾਗ ਹੈਗਾ ਹੈ ਔੜਵ। ਬੜੇ ਗਹਿਰੇ ਬੋਲ ਆਖੇ ਨੇ ਭਗਤ ਕਬੀਰ ਜੀ ਨੇ, ਬੰਦੇ ਖੋਜ ਦਿਲ ਹਰ ਰੋਜ਼। ਇੱਕ ਦਿਨ ਦੀ ਖੋਜ ਨਹੀਂ ਹੈ, ਹਰ ਰੋਜ਼ ਇਸ ਵੱਲ ਧਿਆਨ ਦਿਆ ਕਰ। ਮੈਂ ਕਰਦਾ ਕੀ ਪਿਆ, ਮੇਰੀ ਵਿਚਾਰ ਪ੍ਰਵਾਹਤਾ ਕਿਸ ਪਾਸੇ ਚੱਲਦੀ ਪਈ ਹੈ, ਵਿਚਾਰ ਸਰਿਤਾ ਕਿੱਧਰ ਜਾ ਰਹੀ ਹੈ। ਬਸ ਇਸ ਤੋਂ ਅਸੀਂ ਖੁੱਝ ਜਾਂਦੇ ਹਾਂ। ਬਾਕੀ ਬਾਹਰ ਦੀ ਖੋਜ ਵਿੱਚ ਸਾਜੋ ਸਮਾਨ ਮਦਦ ਕਰਦਾ ਹੈ, ਤੇ ਜੇ ਕੋਈ ਅੰਦਰ ਦੀ ਖੋਜ ਵੱਲ ਚੱਲ ਪਵੇ ਤੇ ਉਸਦੀ ਭਗਵਾਨ ਮਦਦ ਕਰਦਾ ਹੈ, ਪਰਮਾਤਮਾ ਮਦਦ ਕਰਦਾ ਹੈ। ਤੇ ਜੇ ਸਹਿਜ ਸੰਗਤ ਪਰਮਾਤਮਾ ਮਦਦ ਕਰਨ ਵਾਸਤੇ ਆ ਜਾਏ ਤੇ ਫਿਰ ਸਫਲਤਾ ਕਦਮਾਂ ਵਿੱਚ ਆ ਜਾਂਦੀ ਹੈ। ਪਰ ਇਹ ਗੱਲ 100% ਸ਼ੋਰ ਹੈ, ਬਾਹਰ ਦੀ ਖੋਜ ਕਰਦਿਆਂ ਸਾਇੰਸਦਾਨ ਮਦਦ ਕਰਦਾ, ਇਨਸਾਨ ਮਦਦ ਕਰਦਾ, ਸਾਜੋ ਸਮਾਨ ਮਦਦ ਕਰਦਾ, ਪਰ ਅੰਦਰ ਦੀ ਖੋਜ ਵੱਲ ਚੱਲ ਪਏ ਤੇ ਉਸਦੀ ਭਗਵਾਨ ਮਦਦ ਕਰਦਾ, ਗੁਰੂ ਮਦਦ ਕਰਦਾ, ਗੁਰੂ ਬਾਂਹ ਪਕੜ ਲੈਂਦਾ। ਇੰਨੀ ਕੋਈ ਸਾਇੰਸਦਾਨ ਮਦਦ ਨਹੀਂ ਕਰ ਸਕਦਾ ਜਿਤਨਾ ਗੁਰੂ ਕਰਦਾ। ਦੁਨੀਆ ਵਿੱਚ ਮਦਦ ਕਰਨ ਦੇ ਦਿਸ਼ਾ ਵੱਲ ਚੱਲਦੇ ਹੋਏ ਕੁਝ ਲੋਕ ਦਿਖਾਈ ਪੈਂਦੇ ਨੇ ਵੀ ਦੂਜਿਆਂ ਦੀ ਮਦਦ ਕਰਨੀ ਹੈ, ਪਰ ਬਹੁਤਾਤ ਵਿੱਚ ਕਿਸੇ ਦੇ ਕਦਮ ਅੱਗੇ ਚਲੇ ਜਾਣ ਤੇ ਅੱਗੇ ਰੁਕਾਵਟ ਬਣਨ ਵਾਲੇ ਬੜੀਆਂ ਦੀਵਾਰਾਂ ਖੜੀਆਂ ਕਰ ਲੈਂਦੇ ਨੇ, ਬਹੁਤ ਮਿਲ ਜਾਣਗੇ ਤੁਹਾਨੂੰ। ਤੁਹਾਡੇ ਵਿੱਚ ਕੋਈ ਐਸਾ ਮਨੁੱਖ ਨਹੀਂ ਹੈ, ਭਾਵੇਂ ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠੇ ਸੁਣ ਰਹੇ ਤੇ ਜਾਂ ਗੁਰੂ ਵੱਲੋਂ ਬਖਸ਼ੇ ਹੋਏ ਘਰ ਵਿੱਚ ਆਪਣੇ ਪਰਿਵਾਰ 'ਚ ਬੈਠੇ ਸੁਣ ਰਹੇ। ਵਰਲਡ ਵਾਈਡ ਯੂਨੀਵਰਸਲ ਟਰੁੱਥ ਹੈ, ਦੁਨੀਆਂ ਵਿੱਚ ਕੋਈ ਐਸਾ ਮਨੁੱਖ ਨਹੀਂ ਹੈ ਜਿਸ ਦੇ ਵੱਧਦੇ ਹੋਏ ਕਦਮਾਂ ਨੂੰ ਰੋਕਣ ਵਾਲੇ ਨਾ ਹੋਣ। ਬੜਾ ਵਿਰੋਧ ਹੈ। ਇੱਕ ਮਜ਼ਦੂਰ 2 ਮਰਲੇ ਜ਼ਮੀਨ ਖਰੀਦ ਲਏ, ਬੜਾ ਭਾਰੀ ਵਿਰੋਧ ਹੋ ਜਾਂਦਾ, ਇਹਨੇ ਕਿੱਥੋਂ ਲੈ ਲਈ ਵੀ ਕਿਧਰੇ 2 ਮਰਲੇ ਨਾ ਖਰੀਦੇ, ਅਗਲਾ 1 ਕਿੱਲਾ ਖਰੀਦ ਲਏ ਤੇ ਅਗਲੇ ਸਾਲ ਫਿਰ 2 ਕਿੱਲੇ ਖਰੀਦ ਲਏ। ਇਹਦੇ ਜਿਹੜੇ 2 ਕਿੱਲੇ ਖਰੀਦਣਾ ਹੈ ਨਾ, ਕਈਆਂ ਦੀ ਗਰਦਨ ਵਿੱਚ 100 ਕਿੱਲੇ ਠੁੱਕ ਜਾਂਦੇ ਨੇ ਵੀ ਇਹ ਕੀ ਹੋ ਗਿਆ, ਬੜਾ ਮੁਸ਼ਕਲ ਬਣ ਗਿਆ, ਵਾਧੂ ਬਿਮਾਰੀਆਂ ਲਾ ਲੈਂਦੇ ਨੇ। ਬੜਾ ਵਿਰੋਧ ਹੈ, ਵੱਡਾ ਵਿਰੋਧ ਹੈ। ਕਦਮ ਕਦਮ ਤੇ ਵਿਰੋਧ ਨਹੀਂ ਹੈ, ਇੱਕ ਇੱਕ ਕਦਮ ਚੱਲਣ ਲਈ ਸੈਕੜੇ ਵਿਰੋਧ ਨੇ, ਕੋਈ ਮਦਦਗਾਰ ਨਹੀਂ ਹੈ। ਪਹਿਲੇ ਥੋੜ੍ਹੀ ਜਿਹੀ ਕਰ ਸਕਦਾ ਕੋਈ, ਬਾਅਦ 'ਚ ਨਹੀਂ। ਪਰ ਇਸ ਆਤਮ ਮਾਰਗ ਤੇ ਚੱਲਦੇ ਹਾਂ, ਮਨ ਦੀ ਖੋਜ ਦੇ ਮਾਰਗ ਤੇ ਚੱਲਦੇ ਹਾਂ। ਸਿਰਫ ਮਨ ਵਿਰੋਧ ਕਰਦਾ, ਹੋਰ ਕੋਈ ਵਿਰੋਧ ਨਹੀਂ ਕਰਦਾ, ਸਿਰਫ ਤੇ ਸਿਰਫ ਆਪਣੇ ਮਨ ਵਿਰੋਧ ਕਰਦਾ ਵੀ ਕਿਹੜਾ ਸਵੇਰੇ ਉੱਠੇਗਾ, ਕਿਹੜਾ ਨਿਤਨੇਮ ਕਰੇਗਾ, ਕਿਉਂ ਅੰਮ੍ਰਿਤ ਛਕ ਲਈਏ। ਕਈਆਂ ਨੂੰ ਸਾਰੀ ਜ਼ਿੰਦਗੀ ਗੁਰਦੁਆਰੇ ਆਉਂਦਿਆਂ ਲੰਘ ਜਾਂਦੀ ਹੈ, ਬਾਣੀ ਪੜ੍ਹਦਿਆਂ ਲੰਘ ਜਾਂਦੀ ਹੈ, ਸਤਸੰਗ ਕਰਦਿਆਂ ਲੰਘ ਜਾਂਦੀ ਹੈ। ਫਿਰ ਵੀ ਪੁੱਛ ਲਈਏ ਤਾਂ ਪਤਾ ਚੱਲਦਾ ਵੀ ਅੰਮ੍ਰਿਤ ਅਜੇ ਨਹੀਂ ਛਕਿਆ ਆ। ਕਿਸਨੇ ਵਿਰੋਧ ਕੀਤਾ, ਮਨ ਨੇ, ਵੀ ਲੋੜ ਨਹੀਂ ਹੈ, ਇਸ ਤੋਂ ਬਿਨਾਂ ਹੀ ਠੀਕ ਆ। ਮਨ ਚੰਗਾ ਹੋਣਾ ਚਾਹੀਦਾ, ਮੰਦਾ ਚੰਗਾ ਹੋਣਾ ਚਾਹੀਦਾ। ਸਹਿਯੋਗ ਕਿਤਨਾ ਹੈ ਇਹ ਵੀ ਮੇਰੇ ਸਾਹਿਬ ਕਹਿੰਦੇ ਨੇ, ਪਰਮਾਤਮਾ ਕਿੰਨਾ ਸਹਿਯੋਗ ਕਰਦਾ, ਜਿਤਨਾ ਸੰਸਾਰ ਵਿਰੋਧ ਕਰਦਾ ਉਸ ਨਾਲੋਂ ਅਰਬਾਂ ਖਰਬਾਂ ਗੁਣਾ ਜ਼ਿਆਦਾ ਪਰਮਾਤਮਾ ਸਹਿਯੋਗ ਕਰਦਾ ਹੈ। ਸਭ ਤੋਂ ਵੱਡਾ ਤੁਹਾਡਾ ਸਹਿਯੋਗੀ ਕੋਈ ਹੈ ਤਾਂ ਪਰਮਾਤਮਾ ਹੈ, ਤੇ ਕਿੰਨਾ ਸਹਿਯੋਗ ਕਰਦਾ ਹੈ। ਭਾਈ ਗੁਰਦਾਸ ਜੀ ਨੇ ਇਸ ਰਾਜ ਨੂੰ ਸਾਡੇ ਨਾਲ ਖੋਲਿਆ, ਕਹਿੰਦੇ ਚਰਨ ਸਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰੂ ਕੋਟ ਪੈਂਦਾ ਆਗੇ ਹੋਏ ਲੇਤ ਹੈ। ਇੰਨਾ ਸਹਿਯੋਗ ਕਰਦਾ ਜਿਹੜਾ ਸਫ਼ਰ ਕਰੋੜਾਂ ਜਨਮਾਂ 'ਚ ਨਹੀਂ ਮੁੱਕਣਾ ਆਉਂਦਾ, ਉਹ ਗੁਰੂ ਇੱਕ ਸਵਾਸ ਵਿੱਚ ਮੁਕਾ ਦਿੰਦਾ। ਉਮੀਦ ਕਰਦਾ ਗੱਲ ਜ਼ਰੂਰ ਪਕੜ ਵਿੱਚ ਆਈ ਹੋਵੇ। ਸਾਡੇ ਮਨ ਤੋਂ ਵੱਡਾ ਸਾਡਾ ਵਿਰੋਧੀ ਕੋਈ ਨਹੀਂ, ਤੇ ਸਾਡੇ ਮਾਲਕ ਤੋਂ ਵੱਡਾ ਸਾਡਾ ਸਹਿਯੋਗੀ ਕੋਈ ਨਹੀਂ। ਇਤਨਾ ਸਹਿਯੋਗ ਕਰਦਾ, ਇਤਨੀ ਮਿਹਰ ਕਰਦਾ ਜੋ ਕਰੋੜਾਂ ਜਨਮਾਂ ਵਿੱਚ ਕਰੋੜਾਂ ਯੁੱਗਾਂ ਵਿੱਚ ਜਿਸ ਸਫ਼ਰ ਦੀ ਮੰਜ਼ਿਲ ਮਿਲਣੀ ਮੁਸ਼ਕਿਲ ਹੁੰਦੀ ਹੈ, ਉਹ ਮੰਜ਼ਿਲ ਇੱਕ ਸਵਾਸ ਵਿੱਚ ਲਿਆ ਕੇ ਸਾਹਮਣੇ ਕਰ ਦਿੰਦਾ ਹੈ। ਇਤਨਾ ਵੱਡਾ ਸਹਿਯੋਗੀ ਹੋਰ ਕੋਈ ਨਹੀਂ, ਜਿਤਨਾ ਵੱਡਾ ਸਹਿਯੋਗੀ ਵਾਹਿਗੁਰੂ ਹੈ, ਰਾਮ ਹੈ, ਅੱਲਾ ਹੈ। ਇਸ ਢੰਗ ਦੇ ਨਾਲ ਮੈਂ ਕਹਿ ਸਕਦਾ ਤੇ ਜਿਸ ਪਾਸੇ ਇਤਨਾ ਵੱਡਾ ਸਹਿਯੋਗ ਮਿਲ ਰਿਹਾ ਹੋਵੇ, ਕੰਮ ਉਹ ਕਰ ਲੈਣਾ ਚਾਹੀਦਾ ਕਿ ਨਹੀਂ ਕਰ ਲੈਣਾ ਚਾਹੀਦਾ। ਬੜਾ ਲੰਬਾ ਫਾਸਲਾ ਬੜੇ ਸ਼ੋਰਟ ਟਾਈਮ ਵਿੱਚ ਗੁਰੂ ਮੁਕਾ ਦਿੰਦਾ ਹੈ, ਸਫਲਤਾ ਝੋਲੀ 'ਚ ਪਾ ਦਿੰਦਾ। ਸਾਹਿਬ ਗੁਰੂ ਦੇਵ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਹਨ, ਜਿਨ੍ਹਾਂ ਚਾਪ ਰਾਜ ਸਾਡੇ ਨਾਲ ਸਾਂਝਾ ਕਰਦੇ ਨੇ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤੇ ਨਾ ਲਾਗੀ ਬਾਰ। ਇੱਕ ਪੱਥਰ ਨੂੰ ਵੀ ਦੇਵਤੇ ਦੀ ਮੂਰਤ ਬਣਾਉਣਾ ਹੋਵੇ ਨਾ, ਤੇ ਕਈ ਦਫ਼ਾ ਸਮਾਂ ਲੱਗ ਜਾਂਦਾ। ਵੱਡੀਆਂ ਵੱਡੀਆਂ ਮੂਰਤੀਆਂ ਨੂੰ ਬੜਾ ਲੰਬਾ ਸਮਾਂ ਲੱਗ ਜਾਂਦਾ, ਪਰ ਇਸ ਭਟਕੇ ਹੋਏ ਜੀਵ ਨੂੰ ਪੱਥਰ ਫਿਰ ਵਿਰੋਧ ਨਹੀਂ ਕਰਦਾ ਵੀ ਮੈਨੂੰ ਨਾ ਤਰਾਸੋ। ਮਨ ਵਿਰੋਧ ਬੜਾ ਕਰਦਾ ਵੀ ਮੈਂ ਨਹੀਂ ਸੁਧਰਨਾ, ਮੈਂ ਜਿਸ ਤਰ੍ਹਾਂ ਹੈਗਾ ਠੀਕ ਹੈਗਾ। ਇਸ ਭਟਕੇ ਹੋਏ ਜੀਵ ਨੂੰ ਸਮਾਂ ਨਹੀਂ ਲੱਗਦਾ। ਕਿਤਨਾ ਕੁ ਸਮਾਂ ਲੱਗਦਾ ਹੈ? ਪੰਜ ਚੁਲੇ ਰਸਨਾ ਤੇ ਪਾਏ ਤੇ ਮਾਨਸ ਦੇਵਤਾ ਹੋ ਗਿਆ, ਖਾਲਸਾ ਹੋ ਗਿਆ, ਕੋਈ ਬਰਾਦਰੀ ਨਾ ਰਹੀ। ਨਾ ਇਹ ਨਾਈ ਰਿਹਾ, ਨਾ ਇਹ ਛਿੰਬਾ ਰਿਹਾ, ਨਾ ਇਹ ਚਿਹੋਰ ਰਿਹਾ, ਨਾ ਇਹ ਬ੍ਰਾਹਮਣ ਰਿਹਾ, ਨਾ ਇਹ ਖੱਤਰੀ ਰਿਹਾ, ਨਾ ਇਹ ਵੈਸ ਰਿਹਾ, ਨਾ ਇਹ ਸ਼ੂਦਰ ਰਿਹਾ। ਫਿਰ ਕੀ ਹੋ ਗਿਆ? ਇਨਸਾਨ ਨਹੀਂ ਰਿਹਾ ਤੇ ਭਗਵਾਨ ਹੋ ਗਿਆ। ਜਿਹਨੂੰ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਇਸ ਪ੍ਰਕਿਰਿਆ ਵਿੱਚ, ਇਸ ਪ੍ਰੋਸੈਸ ਵਿੱਚ, ਬਾਰ ਦਾ ਮਤਲਬ ਹੈ ਸਮਾਂ ਨਹੀਂ ਲੱਗਿਆ, ਦੂਜੀ ਵਾਰੀ ਨਹੀਂ ਕਰਨਾ ਪਿਆ। ਸਾਨੂੰ ਹਰ ਗੱਲ ਵਿੱਚ ਸਮਾਂ ਲੱਗ ਜਾਂਦਾ ਹੈ। ਕਈ ਵਾਰੀ ਅਸੀਂ ਬਹੁਤ ਸੋਹਣੀ ਦਸਤਾਰ ਸਜਾਉਣ ਦੇ ਅਭਿਆਸਤ ਵੀ ਹੁੰਦੇ ਹਾਂ, ਪਰ ਫਿਰ ਕਈ ਵਾਰੀ ਦੂਜੀ ਵਾਰੀ ਵੀ ਸਜਾਉਣੀ ਪੈਂਦੀ ਵੀ ਨਹੀਂ ਠੀਕ ਸੱਜੀ, ਫਿਰ ਤੀਜੀ ਵਾਰੀ ਵੀ ਕਈ ਵਾਰੀ ਸਜਾਉਣੀ ਪੈਂਦੀ ਹੈ। ਸਾਡਾ ਇੱਕ ਭਰਾ ਹੈਗਾ, ਉਹ ਕਿਤੇ ਵਿਆਹ ਜਾਣਾ ਹੋਵੇ ਤੇ ਹਫ਼ਤਾ ਪਹਿਲਾਂ ਸਜਾਉਣ ਲੱਗਦਾ, ਤੇ ਫਿਰ ਵੀ ਜਾਂਦਾ ਗਾਲਾਂ ਕੱਢਦਾ ਜਾਂਦਾ ਵੀ ਸਹੀ ਨਹੀਂ ਸੱਜੀ, ਕੌਣ ਦੱਸੇ ਤੈਨੂੰ ਨਹੀਂ ਆਈ, ਦਸਤਾਰ ਦਾ ਕਸੂਰ ਥੋੜੀ। ਇੱਕ ਦਿਨ ਤੇ ਕਹਿਣ ਲੱਗਾ ਬਜਾਜ ਮਾਰ ਛੱਡਣਾ, ਮੈਨੂੰ ਚੱਲੀ ਪੱਗ ਨਹੀਂ ਦਿੰਦਾ। ਸਦੀਆਂ ਸੇ ਗਾਲਬ ਯੇ ਗੁਨਾਹ ਕਰਤਾ ਰਹਾ, ਦੂਰ ਚੇੜੇ ਪਰ ਥੀ ਔਰ ਆਈਨਾ ਸਫਾ ਕਰਤਾ ਰਹਾ। ਮਹਿਲਾ ਆਪਣਾ ਮੁਖੜਾ ਸੀ ਤੇ ਕੋਲੀਨ ਸਾਰਾ ਸਪਰੇ ਸ਼ੀਸ਼ੇ ਤੇ ਕਰਦਾ ਰਿਹਾ ਵੀ ਸ਼ੀਸ਼ਾ ਨਹੀਂ ਸਾਫ਼, ਸ਼ੀਸ਼ਾ ਨਹੀਂ ਸਾਫ਼, ਕਿਤੇ ਥੋੜ੍ਹਾ ਜਿਹਾ ਪਾਣੀ ਆਪਣੇ ਚਿਹਰੇ 'ਤੇ ਵੀ ਛਿੜਕ ਲੈਂਦਾ, ਗੱਲ ਬਣ ਜਾਣੀ। ਇਸ ਲਈ ਸਾਹਿਬ ਕਹਿੰਦੇ ਨੇ ਕਰਤ ਨਾ ਲੱਗੀ ਬਾਰ, ਤੇਰੇ ਹਰ ਕੰਮ ਨੂੰ ਦੇਰ ਲੱਗ ਸਕਦੀ। ਸਵੇਰੇ ਜਾਗਣ ਲੱਗਿਆਂ ਅਕਸਰ ਹੀ ਅਸੀਂ ਸੁਣਦੇ ਹਾਂ ਵੀ ਦੇਰ ਹੋ ਗਈ, ਨਹੀਂ ਉੱਠਿਆ ਗਿਆ, ਟ੍ਰੇਨ ਪਕੜਦਿਆਂ ਦੇਰ ਹੋ ਗਈ, ਨਿਕਲ ਗਈ। ਪੰਜ ਸੱਤ ਵਾਰੀ ਤਾਂ ਮੈਂ ਵੀ ਫਲਾਈਟ ਆਪਣੀ ਪਕੜਨ 'ਚ ਨਹੀਂ ਸਫਲ ਹੋ ਸਕਿਆ, ਦੇਰ ਹੋ ਗਈ। ਅਤੇ ਕਈ ਵਾਰ ਪਸੀਨਾ ਪਸੀਨਾ ਹੋ ਕੇ ਦੌੜ ਕੇ ਇੱਕ ਇੱਕ ਕਦਮ 'ਤੇ ਸੌ ਸੌ ਵਾਰ ਦੱਸਾਂ ਵੀ ਸੱਚੇ ਪਾਤਸ਼ਾਹ ਜਹਾਜ਼ ਨਿਕਲ ਨਾ ਜਾਏ। ਅਤੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਪਹਿਲੇ ਆਪ ਹੀ ਘਰੋਂ ਨਹੀਂ ਨਿਕਲਿਆ ਅਤੇ ਹੁਣ ਜਹਾਜ਼ ਨੇ ਤਾਂ ਨਿਕਲਣਾ ਹੀ, ਜੇ ਜਹਾਜ਼ ਨਿਕਲ ਗਿਆ ਤਾਂ ਫਿਰ ਦੋਸ਼ ਸੱਚੇ ਪਾਤਸ਼ਾਹ ਦਾ, ਮੈਂ ਇੰਨੀਆਂ ਅਰਦਾਸਾਂ ਕੀਤੀਆਂ ਤੂੰ ਮੰਨਿਆ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦਾ ਤੈਨੂੰ ਇੰਨਾ ਸਮਝਾਇਆ ਤੂੰ 20 ਮਿੰਟ ਘਰੋਂ ਪਹਿਲੇ ਨਿਕਲ ਪੈਂਦਾ, ਨਾ ਜਹਾਜ਼ ਜਾਂਦਾ, ਨਾ ਸਾਹ ਚੜ੍ਹਦਾ, ਨਾ ਮੇਰੇ ਨਾਲ ਤੂੰ ਔਖਾ ਹੁੰਦਾ। ਅਸੀਂ ਆਪਣੀ ਖੋਜ ਨਹੀਂ ਕਰਦੇ ਕਿ ਮੈਂ ਕੀ ਕਰ ਰਿਹਾ, ਇਸ ਅਗਿਆਨਤਾ ਦੀ ਹਾਲਤ ਵਿੱਚ ਦੂਜੇ ਦਾ ਦੋਸ਼, ਦੂਜੇ ਦਾ ਗੁਨਾਹ, ਦੂਜੇ ਦੇ ਇਲਜ਼ਾਮ। ਇਸ ਲਈ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਚਲੋ ਸਹਿਯੋਗੀ ਮੈਂ ਆਪ ਨਾਲ ਸਾਂਝਾ ਕੀਤਾ ਬਈ ਸਭ ਤੋਂ ਵੱਡਾ ਸਹਿਯੋਗੀ ਪਰਮਾਤਮਾ ਹੈ, ਤੇ ਖੋਜ ਯੰਤਰ ਕਿਸ ਨਾਲ ਕਰਨੀ ਹੈ ਵੀ ਤਾਂ ਪਤਾ ਹੋਣਾ ਚਾਹੀਦਾ। ਅਗਰ ਖੁਦਾਈ ਕਰਨੀ ਹੈ ਤੇ ਕੋਈ ਕੁਦਾਲ, ਕੋਈ ਕਹੀ, ਕੋਈ ਫਾਵੜਾ ਚਾਹੀਦਾ ਹੈ, ਤਾਂ ਹੀ ਹੋਵੇਗੀ। ਉੱਚੀਆਂ ਇਮਾਰਤਾਂ ਤੇ ਚੜ੍ਹਨਾ ਕੋਈ ਪੌੜੀ, ਕੋਈ ਲਿਫਟ, ਕੋਈ ਜ਼ੀਨਾ ਚਾਹੀਦਾ ਨਾ, ਤੇ ਇੱਥੇ ਖੋਜ ਕਿਵੇਂ ਹੋਵੇਗੀ? ਸੂਰ ਕਿਵੇਂ ਕਰਾਂਗੇ, ਚੱਲਾਂਗੇ ਕਿਵੇਂ, ਪਹੁੰਚਾਂਗੇ ਕਿਵੇਂ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਵਾਹਿਗੁਰੂ ਮੰਤਰ ਦਾ ਜਾਪ ਹੀ ਸਾਰਾ ਮਾਰਗ ਬਣਾ ਦੇਵੇਗਾ। ਹੋਰ ਕੁਛ ਕਰਨ ਦੀ ਲੋੜ ਨਹੀਂ, ਵਹਿਮ 'ਚ ਵੀ ਨਾ ਪੈਣਾ। ਕਈ ਵਾਰੀ ਅਸੀਂ ਪੈ ਜਾਂਦੇ ਹਾਂ ਵੀ ਇਹ ਕਰ ਲਈਏ, ਇਹ ਕਰ ਲਈਏ। ਸੰਸਾਰ ਦੇ ਵੀ ਹਰ ਕਾਰਜ ਦੀ ਸਫਲਤਾ ਤੇ ਪ੍ਰਭੂ ਪਿਆਰ ਦੇ ਮਾਰਗ ਦੀ ਮੰਜ਼ਿਲ ਮਕਸੂਦ ਸਫਲਤਾ ਦਾ ਵੀ ਇੱਕ ਅਨੋਖਾ ਰਾਜ ਹੈ, ਔਰ ਰਾਜ ਹੈ ਜ਼ਬਾਨ ਨਾਲ ਵਾਹਿਗੁਰੂ 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 ਜਪਣਾ ਤੇ ਧਿਆਨ ਨਾਲ ਸਰਵਣ ਕਰਨਾ। ਇਤਨਾ ਅਨਰਥ ਕੋਈ ਪਸ਼ੂ ਨਹੀਂ ਕਰ ਸਕਿਆ ਜਿਤਨਾ ਅਨਰਥ ਇਸ ਧਰਤੀ ਤੇ ਇਨਸਾਨੀਅਤ ਦੇ ਵਿਰੁੱਧ ਇਨਸਾਨਾਂ ਨੇ ਕੀਤਾ ਹੈ, ਤੇ ਕਾਰਨ ਹੈ ਜਪਣ ਨਾਲੋਂ ਟੁੱਟੇ ਹੋਏ ਹੈ, ਹਿਰਦਾ ਜਾਪ ਨਾਲੋਂ ਟੁੱਟਿਆ ਹੈ, ਅੰਮ੍ਰਿਤ ਵੇਲਾ ਨਹੀਂ ਹੈ। ਤੇ ਮਹਾਰਾਜ ਕਹਿੰਦੇ ਨੇ ਪੁਰਖਾ ਹਰ ਸਿਮਰਨ ਸਾਡ ਪਰਮ ਗਤ ਚਾਹੈ, ਮੂਲ ਬਿਨਾ ਸਾਖਾ ਕਤ ਆਹੈ, ਜੜ ਤੇ ਹੈ ਨਹੀਂ। ਤੇ ਕਹਿੰਦਾ ਵੱਡੀਆਂ ਵੱਡੀਆਂ ਸਾਖਾਵਾਂ ਹੋਣ, ਹਰਿਆਵਲ ਹੋਵੇ, ਫੁੱਲ ਹੋਵਣ, ਫਲ ਹੋਵਣ, ਪਰ ਕਿਵੇਂ ਹੋਵਣ, ਜੜ ਤਾਂ ਚਾਹੀਦੀ ਹੈ। ਤੇ ਮੇਰੇ ਨਾਲ ਨਾਰਾਜ਼ ਨਾ ਹੋਣਾ, ਇਹ ਮੈਂ ਆਪਣੇ ਆਪ ਨੂੰ ਵਿੱਚੇ ਰੱਖ ਕੇ ਗੱਲ ਕਰਦਾ ਪਿਆ, ਆਪਣੇ ਆਪ ਨੂੰ ਮੈਂ ਸੈਪਰੇਟ ਨਹੀਂ ਕਰਦਾ, ਕੋਈ ਵੀ ਨਹੀਂ ਕਰ ਸਕਦਾ। ਇਨਕਲੂਡ ਮਾਈ ਸੈਲਫ। ਜੇ ਸਵੇਰੇ ਜਾਪ ਨਹੀਂ ਹੋ ਸਕਿਆ ਤੇ ਪੁਰਖਾ ਅੱਜ ਦਾ ਦਿਨ ਤੇਰੀ ਝੋਲੀ ਵਿੱਚ ਅਸਫਲਤਾਵਾਂ ਪੈਣਗੀਆਂ, ਸਫਲਤਾ ਨਹੀਂ ਪਏਗੀ, ਨਹੀਂ ਪਏਗੀ। ਤੇ ਜੇ ਜਾਪ ਨਾਲ ਦਿਨ ਦੀ ਸ਼ੁਰੂਆਤ ਹੋਈ ਹੈ ਤੇ ਫਿਰ ਅੱਜ ਕੋਈ ਅਸਫਲ ਤੈਨੂੰ ਕਰ ਨਹੀਂ ਸਕਦਾ, ਭਾਵੇਂ ਕਿਤਨੇ ਜ਼ੋਰ ਲਾ ਲਵੇ ਨਹੀਂ ਕਰ ਸਕਦਾ। ਚਾਬੀ ਤਾਂ ਤੁਹਾਡੇ ਹੱਥ ਵਿੱਚ ਹੈਗੀ ਹੈ, ਤੇ ਚਾਬੀ ਅਸੀਂ ਚਲਾਉਂਦੇ ਨਹੀਂ, ਅਸੀਂ ਬਸ ਧੱਕਾ ਹੀ ਲਾਉਂਦੇ ਰਹਿੰਦੇ ਹਾਂ। ਕਾਰ ਨੂੰ ਧੱਕਾ ਲਾਈ ਜਾਓ, ਧੱਕਾ ਲਾ ਕੇ ਕਿੱਥੇ ਪਹੁੰਚੋਗੇ? 2 ਕਿੱਲੇ, 3 ਕਿੱਲੇ, ਅੱਧਾ ਕਿਲੋਮੀਟਰ ਚਲੇ ਜਾਓਗੇ,
कोई बड़ा ही पहलवान होएगा तो 1 किलोमीटर चला जाएगा तो फिर डिग पाएगा, हाफ जाएगा, भाई हुण पॉसिबल नहीं, हुण नहीं। तो चाबी चला तो हजारों मीलों का सफर कर। जिहड़ी कार सारी पावर लगा के धक्का लगा के नहीं चलती, वो तो चाबी लाण नाल अपने आप सेल्फ पावर जनरेट करती है तो तेन लैके चलती है। वो चाबी जिहड़ी सारे जिंदगी दे सफर आसान कर देती है, वो तो चाबी होर कोई नहीं है, होर कोई नहीं है। वो तो चाबी महामंत्र, मूल मंत्र ते गुरमंत्र का जाप है गई है। चला के देख लो, गल बन जाएगी। इसलिए होर दुख सहन की लोड़ नहीं। बड़े इहदी एक थोड़ी गल विच आ गई, मैं आप नाल सांझी कर लैंदा। एक मिनिस्टर ने सेंटर दे उन्हां दे नाल दास बैठा सी ते गल चल पई। वह सिख नहीं है, गैर सिख है, बड़ा चंगा पुरुष है। उहदे बोल बड़े प्रभावित मैनू कर रहे सन। गल गल ते प्रभु दा नाम उहदी रसना ते निकल रहा सी। ते मैनू कहण लगा, तुसीं जथेदार हो कौम दे। मैं कहा, कौम नहीं बनाया, गुरु पंथ नहीं बनाया। गुरु पंथ की असीस है, ये सेवादारां नूं नवाबियां भी दे देंदा। मैनू कहण लगे, वो ठीक है, पर ध्यान नाल मेरी गल सुनो। बाकी सूबियां दी तुसीं की गल करदे हो, तुहाडे पंजाब विच ही सिक्खी मुकदी जा रही है। मैनू कहिंदा दुख हो रहा है भई देश की खड़ग पुजा उहदे शब्द ने खालसा। वह कहिंदे जे खालसा ना होंदा तो हिंदुस्तान का कोई मंदिर नहीं होना सी, कोई पार्लीमेंट नहीं होना सी, तो कोई मिनिस्ट्रियां नहीं होनिया सन। तो कहिंदे थानू जिम्मेवारी मिली है, यतन करो। पंजाब चो ही सिक्खी मुकदी जा रही है, पिंड पिंड चर्च बनते जा रहे हैं, सिख क्रिश्चन होंदे जा रहे हैं। एक वड्डी मार पै रही है किसी का, एक बच्चा किसी का, वह भी कोई नहीं। थोड़ी संख्या भी डे बाई डे माइनस होती जा रही। तुसीं की कहिंदे हो, थानू कौन मार रहा है? सानू अपनी अणगहली सब तो वड्डा मार दा कम करदी पई। वह थोड़ा जिहा लालच दे के इलाज का, थोड़ा जिहा लालच दे के रोटी का। मैनू कह लगे, तुसीं करोड़ों अरबां दे लंगर चला रहे हो, पंजाब भी संभाल लो। इहना वे कल दरबार साहब संधी सेवा करने वाला कोई सिख बचा ही ना। तुसीं अपनी जथेदारी की गल कर रहे हो, कल तख्तों की सेवा करने वाला कोई बचा ही ना। मैं उन्होंने तो कह दिता, मैं कह नहीं ऐसी गल कोई नहीं। कहना मेरे को अंकड़े ने, तुसीं कदों कहिंदे हो कोई नहीं। बाकी मैं थानू अपनी गल दस दिती, बाकी थोड़ी मर्जी। अवेसले हो जाओ, चार चार रजाइया लैके सौ जाओ। इस वेले कौम एमरजेंसी की हालत में है। कुछ नशई लोग, विशई लोग, नशिया के टीके लाने वाले लोग, एक होर हमला है। वह सिर्फ बदनाम करने के तुले हुए हैं। कर दो बदनाम सारिया संस्थावां, कर दो बदनाम सारिया सिख ऑर्गेनाइजेशन। तुसी अज भी सर्च करो द ब्रेवेस्ट कम्युनिटी ऑफ द वर्ल्ड पा के देखो, तो झटपट गूगल थोड़े सामने रख देगा। द ब्रेवेस्ट कम्युनिटी ऑफ द वर्ल्ड इज सिखिज्म। सिखां नाल बहादुर कोई नहीं है। पर साड़ी बहादुरी किधर में जा रही है? क्यों मुकदी जा रही है? क्यों असी माइनस होंदे जा रहे हैं? बस धक्का लाते पे, चाबी नहीं लाते पे। असी जाप नालों टुट गए, अमृत वेले नालों टुट गए, ਅੰਮ੍ਰਿਤ ਨਾਲੋਂ ਟੁੱਟ ਗਏ। ਕਰਨਾ ਤਾਂ ਕੌਮ ਨੇ ਹੈ, ਕਰਨਾ ਤਾਂ ਖਾਲਸਾ ਪੰਥ ਨੇ ਹੈ। ਮੈਂ ਇਤਨੀ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਕਿ ਜਿਵੇਂ ਬਾਕੀਆਂ ਦੀ ਸਮਾਂ ਸੀਮਾ ਹੈ ਨਾ, ਬੇਅੰਨੀ ਉਮਰ ਤੱਕ ਜਨੇਊ ਪਾ ਦੇਣਾ ਹੈ, ਯੱਗੋ ਪਵਿੱਤ ਹੋ ਜਾਣਾ ਹੈ, ਇੰਨੀ ਉਮਰ ਤੱਕ ਖਤਨਾ ਹੋ ਜਾਣਾ ਹੈ, ਬੈਪਟਾਈਜ਼ ਕਰ ਦੇਣਾ ਹੈ। ਸਾਨੂੰ ਵੀ ਇੱਕ ਸਮਾਂ ਸੀਮਾ ਬਣਾ ਲੈਣੀ ਚਾਹੀਦੀ ਹੈ, ਭਾਵੇਂ 9 ਸਾਲ ਦੀ ਬਣਾ ਲਈਏ, ਵੀ 9 ਸਾਲ ਦਾ ਸਿੱਖ ਦਾ ਬੱਚਾ 9ਵਾਂ ਜਨਮ ਦਿਨ ਤਾਂ ਮਨਾਏਗਾ ਜੇ ਉਹਦੇ ਗਲ ਵਿੱਚ 5 ਕਕਾਰ ਹੋਣਗੇ ਤੇ ਅੰਮ੍ਰਿਤਧਾਰੀ ਹੋ ਜਾਏਗਾ। ਵਿਚਾਰ ਤੁਸੀਂ ਕਰਨੀ, ਫੈਸਲਾ ਤੁਸੀਂ ਕਰਨਾ, ਤੇ ਜੇ ਇਸ ਤਰ੍ਹਾਂ ਕਰਨ ਵਿੱਚ ਸਫਲ ਹੋ ਜਾਈਏ ਤੇ ਫਿਰ ਆਉਣ ਵਾਲੇ 20 ਸਾਲਾਂ, ਸਿਰਫ 20 ਸਾਲਾਂ ਵਿੱਚ ਕੌਮ ਦਾ ਕੋਈ ਐਸਾ ਨੌਜਵਾਨ, ਕੋਈ ਬੱਚਾ ਬੱਚੀ ਨਹੀਂ ਹੋਵੇਗਾ ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਅੰਮ੍ਰਿਤ ਪਾਨ ਕਰਕੇ ਅੰਮ੍ਰਿਤਧਾਰੀ ਨਹੀਂ ਹੋਵੇਗਾ। ਕਰਕੇ ਤੇ ਦੇਖੋ, ਅਸੀਂ ਇਸ ਪਾਸੇ ਖੋਜ ਕਰਦੇ ਹੀ ਨਹੀਂ, ਪਰੇਸ਼ਾਨੀਆਂ ਵੱਧਦੀਆਂ ਨੇ। ਖੈਰ, ਵਕਤ ਦਾ ਇਸ ਵੇਲੇ ਤਕਾਜ਼ਾ ਹੈ, ਆਓ ਇਹਨਾਂ ਅੰਮ੍ਰਿਤ ਬਚਨਾਂ ਨੂੰ ਸੁਣੀਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹ, ਐਵੇਂ ਕਿ ਦੁੱਖਾਂ ਵਿੱਚ ਫਿਰਦਾ ਪਿਆ, ਪਰੇਸ਼ਾਨੀਆਂ 'ਚ ਫਿਰਦਾ ਪਿਆ ਹੈ। ਆਓ ਪ੍ਰੇਮ ਸਾਹਿਤ ਸਰਵਣ ਕਰੀਏ ਪੇਸ਼ਤਰ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਵਾਰੀ ਫਿਰ ਗੱਜ ਕੇ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲੰਗ ਬਾਣੀ ਭਗਤਾਂ ਕੀ ਕਬੀਰ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਉਸਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਅਸੀਸ ਨਾਲ ਹੈ।
ਵੇਦ ਕਦੇਵ ਇਫਤਰਾ ਪਹਾਈ, ਦਿਲ ਕਾ ਫਿਕਰ ਨ ਜਾਏ।
ਸਿਰਫ ਵੇਦਾਂ ਕਿਤਾਬਾਂ ਦਾ ਪਾਠ ਪੜ੍ਹਨਾ ਕਰਨਾ, ਪਠਨ ਕਰਨਾ ਤੇ ਮੰਨਣਾ ਨਾ, ਜਿਵੇਂ ਅਸੀਂ ਕਰਦੇ ਪਏ ਹਾਂ। ਬਈ ਬਾਕੀ ਠੀਕ ਹੈ, ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦੇ ਹਾਂ, ਸੋਹਣੇ ਸੋਹਣੇ ਰੁਮਾਲੇ ਭੇਟ ਕਰਦੇ ਹਾਂ, ਮੁਬਾਰਕ ਹੈ, ਪਰ ਸਫਲਤਾ ਮੰਨਣ ਨਾਲ ਹੋਵੇਗੀ। ਬਿਨਾਂ ਮੰਨਿਆ ਸਫਲਤਾ ਝੋਲੀ 'ਚ ਨਹੀਂ ਪਏਗੀ, ਤੇ ਫਿਰ ਕਹੀ ਗਏ ਬਈ ਝੂਠ ਹੈਗਾ, ਐਵੇਂ ਹੀ ਹੈਗਾ। ਇਹ ਸਭ ਕਹਿਣ ਨਾਲ ਤੇ ਕਰਨ ਨਾਲ ਤੇ ਬਹਿਸ ਮੁਬਾਸੇ ਕਰਨ ਨਾਲ ਪੁਰਖ ਤੇਰੇ ਦਿਲ ਦੀਆਂ ਚਿੰਤਾਵਾਂ ਸਾਤ ਸ਼ਾਂਤ ਨਹੀਂ ਹੋਣਗੀਆਂ, ਇਹ ਤੰਦੂਰ ਬਲਦਾ ਹੀ ਰਹੇਗਾ।
ਟੁਕ ਦਮ ਕਰਾਰੀ ਜੋ ਕਰੇ ਹੋ, ਹਾਜ਼ਰ ਹਜ਼ੂਰ ਖੁਦਾਏ।
ਫਿਰ ਉਸ ਖੁਦਾ ਨੂੰ, ਕਰਤਾ ਪੁਰਖ ਨੂੰ ਦੀਦਾਰ ਪ੍ਰਾਪਤ ਕਰਨ ਲਈ, ਉਸਨੂੰ ਮਿਲਣ ਲਈ ਕਿਤਨਾ ਕੁ ਸਮਾਂ ਲੱਗੇਗਾ। ਤੇ ਭਗਤ ਕਬੀਰ ਸਾਹਿਬ ਦੱਸਦੇ ਪਏ, ਉਹਨਾਂ ਕੋਲ ਬੰਦਗੀ ਹੈ, ਜ਼ਿੰਦਗੀ ਹੈ, ਉਹ ਰਵਾਨਗੀ ਹੈ ਪ੍ਰਭੂ ਨਾਮ ਦੀ। ਪਿੱਛੇ ਜੇ ਮਗਹਰ ਮੈਨੂੰ ਜਾਣ ਦਾ ਮੌਕਾ ਬਣਿਆ, ਬਹੁਤ ਸੁਰਾ ਖੁਮਾਰੀ ਪ੍ਰਾਪਤ ਹੋਈ, ਬਹੁਤ ਸਰੂਰ ਧਾਰੀ ਰਿਹਾ। ਉੱਥੇ ਪੈਰ ਰੱਖਦਿਆਂ ਸਾਰੀ ਜਿਵੇਂ ਝਰਨਾਹਟ ਛਿੜਦੀ ਹੈ ਨਾ, ਇਸ ਤਰ੍ਹਾਂ ਅਨੁਭਵ ਹੋਣ ਲੱਗ ਪਿਆ। ਇੱਕ ਇੱਕ ਫੁੱਲ ਦੇ ਵਿੱਚ ਕਬੀਰ ਹੱਸਦੇ ਹੋਏ ਨਜ਼ਰ ਆ ਰਹੇ ਸਨ, ਇੱਕ ਇੱਕ ਜ਼ਰਾ ਜ਼ਰਾ ਉਹਨਾਂ ਦੀ ਸੋਹ ਬਿਆਨ ਕਰ ਰਿਹਾ ਸੀ। ਤੇ ਉਹਨਾਂ ਜਗਤ ਨੂੰ ਦੱਸ ਦਿੱਤਾ, ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ। ਕੀ ਫਰਕ ਪੈਂਦਾ, ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਛਿਆ ਜਾਈ, ਹਰ ਕਾ ਸੰਤ ਮਰੇ ਹੜੰਬੈ, ਤਾਂ ਸਗਲੀ ਸਹਿਨ ਪਰਾਈ। ਬੜੇ ਗਹਿਰੇ ਬੋਲ ਨੇ ਭਗਤ ਜੀ ਦੇ, ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ। ਕਰਾਰੀ ਹੁੰਦੀ ਹੈ ਸ਼ਾਂਤੀ, ਬੇਕਰਾਰ ਹੁੰਦਾ ਅਸ਼ਾਂਤ। ਟੁੱਕ ਦਮ ਥੋੜਾ ਜਿਹਾ ਸਮਾਂ, ਇੱਕ ਸਵਾਸ ਦਾ ਸਮਾਂ ਜੇ ਤੂੰ ਇਕਾਗਰਤਾ ਬਣਾ ਲਵੇ ਤੇ ਫਿਰ ਦੇਰ ਨਹੀਂ ਲੱਗੇਗੀ,
खुदा हाजिर हजूर दिखाई पवेगा।
बंदे खोज दिल हर रोज ना फिर परेशानी मार।
इसलिए अपने दिल की खोज भी कर ते दूजियां कोलों कराया नहीं होनी ये आप ही करनी पैनी। चलो अपना बुखार तो डॉक्टर नूं दिखा सकेगा दवाई वो दे देगा पर तू पानी डॉक्टर दे सामने रख देवे ते आखे डॉक्टर साहब दवाई थोड़ी जी कड़वी है तुसी दसी है तुसी लिखी है तुसी बुखार देखा है ते थोड़ी जी खेचल करो दवाई भी आप ही खा लो ते ठीक मैं हो जावा। दवाई खानी तो आप ही पवेगी। सतगुरु जी ने सानू रोग दसिया औषधि दसी रोग दारू दसिया सुजान वैद है गुरु पर असी कहने सचे पातशाह कर भी तुसी लो ये औषधि वर्तनी तो सानू पैगी। वाहगुरु राम राम हरि ओम कहना तो पहना ते फिर खेड़ बन जाती है फिर नेड़े हाजर दिखन लग पैंदा है।
यह जो दुनिया सिहर मेला दस्तगीरी ना
है जेड़ी दुनिया ना जगत है जिन्हों देख के तू बड़ा खुश है। वैसे मैं शब्द वरत रहा खुश कोई बंदा ही होना जिन्हों पुछो तो कहना मेरे वर्गा दुखी कोई है नहीं। सो अपने दुख भरिया बड़े दुखा नाल भरिया है महाराज फरमान करते ने पुरखा है तो जादू का तमाशा है जिमें जादू कह रहे ना वह डुग डुगी बजा रहे बड़े लोग ने थोड़ी देर पास बाद ना कोई बंदा उत्थे आंदा ना कोई बड़ी करंसिया के नोट कढ़ कढ़ के दिखाता पर जादूगर उन्हें हाथ की उन्हें कोई सफाई आती। इंडिया के जादूगर सिर्फ इंडिया की करंसी दिखाते उन्होंने कहो भी डॉलर दिखा वो कहेगा भी डॉलर वाला जादू अजे मेरे उस्ताद ने सिखाया नहीं अमरीका जावगा फिर सिखावा। इतने कई बड़े ने जेड़े फेक काम करते ने झूठे मोर्चे ला लैन गए पता चलता भी यह डॉलर के मोर्चे ने यह पाउंड्स के मोर्चे ने बड़िया तबाहियां मचा देंगे कतलो गारत कर देंगे पर बाद च पता चलता भी होर कोई समागम नहीं उगड़ा ही समागम यह जादूगरी है ना जादूगर दिखता फिर ना वह करंसियां दिखदियां फिर तो ना फिर मजमा बना के बैठे हुए खड़े हुए लोग ही दिखते हैं। ये हाथ पले पैन वाला कुछ नहीं है ये जो दुनिया सिहर मेला दस्तगीरी ना है हाथ पले पैन वाला कुछ नहीं है। हाँ जी
रहाओ द्रोग पढ़ पढ़ खुशी होए
दूजे धर्म ग्रंथों बारे जो दुनिया ने वाधू गल्लां लिख दित्तियां निंदिया लिख दित्ती झूठ लिख दिता कोई फलाने ग्रंथ च कुछ नहीं फलाने च कुछ नहीं ओ पढ़ पढ़ के बड़े खुशी हो रहे। हां जी
बेखबर बाद बकाहे
असर समझ खबर है नहीं बात बवाद कर दे पे
खालक खलक मियाने श्याम मूरत
ना सच है खलकत का मालक है ओ खलकत विच ही रहिंदा है सिर्फ एक ही जगह एक ही मूरत विच एको दिशा विच उसनू नहीं आख्या जा सकता भावे उत्थे भी हैगा पर वो सर्व व्यापक है सब जगह मौजूद है।
आसमान म्यान लहंग दरिया गुसल करदन बूद
इस जेड़ा दसम ग्रंथ विच दसम द्वार विच पार ब्रह्म परमेश्वर दी तरंगा चलदियां पईयां ने आसमान म्यान लहंग दरिया दरिया लंघता पे इनान करना सी भाव जुड़ना सी
कर फकर दाय मलाए चश्मे ਜਹ ਤਹਾਂ ਮੌਜੂਦ।
ਇਸ ਲਈ ਤੂੰ ਫਕੀਰੀ ਅਮਲ ਅਪਣਾਇਆ, ਸੰਤਾਂ ਵਾਂਗੂ ਚੱਲ, ਨਾਮ ਜਪਣ ਵਾਲਿਆਂ ਵਾਂਗੂ ਚੱਲ, ਦਰ ਤਰੀਕੇ ਆਰ ਫਾਲੇ ਹੱਕ ਗੁਦਾਰ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਔਰ ਪੁਰਸ਼ਾਂ ਵਾਂਗੂ ਚੱਲ, ਇਸ ਤਰ੍ਹਾਂ ਗਿਆਨ ਦੇ ਪ੍ਰੇਮ ਦੇ ਚਸ਼ਮੇ ਲਗਾ ਤੇ ਜਹ ਤਹਾਂ ਮੌਜੂਦ, ਹਰ ਜਗ੍ਹਾ ਮੌਜੂਦ ਦਿਖਾਈ ਪਵੇਗਾ।
ਅੱਲਾਹ ਪਾਕਨ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ।
ਕਬੀਰ ਕਹਿੰਦੇ ਨੇ ਮੈਨੂੰ ਸ਼ੱਕ ਨਹੀਂ ਹੈ, ਪਵਿੱਤਰ ਭਾਵੇਂ ਪਵਿੱਤਰ ਕੋਈ ਹੈ ਤੇ ਪਰਮਾਤਮਾ ਹੈ, ਤੇ ਦੂਸਰਾ ਕੋਈ ਹੋਵੇ ਤੇ ਮੈਂ ਆਖਾਂਗੀ ਸ਼ਾਇਦ ਨਹੀਂ ਹੈ, ਇਸ ਲਈ ਮੈਨੂੰ ਪੂਰਾ ਵਿਸ਼ਵਾਸ ਹੈ। ਇਹ ਵਿਸ਼ਵਾਸ ਬ੍ਰਹਮ ਗਿਆਨ, ਬ੍ਰਹਮ ਗਿਆਨ ਹੈ। ਜਾ ਕਰਦਾ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਜੀਤ। ਇਸ ਲਈ ਮੈਨੂੰ ਕੋਈ ਸ਼ੱਕ ਨਹੀਂ ਹੈ, ਉਹ ਪਵਿੱਤਰ ਹੈ ਵੀ ਤੇ ਜਿਹੜੇ ਉਸ ਨਾਲ ਜੁੜਦੇ ਨੇ ਉਹਨਾਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ।
ਕਬੀਰ ਕਰਮ ਕਰੀਮ ਕਾ ਉਹ ਕਰੇ ਜਨ ਸੋਏ।
ਬਾਕੀ ਇਸ ਮਿਹਰ ਦਾ ਮਾਲਕ ਤਾਂ ਕਰਤਾ ਪੁਰਖ ਆਪ ਹੀ ਹੈ, ਜਿਸ ਨੂੰ ਮਿਹਰ ਕਰਦੇ ਉਸਨੂੰ ਪ੍ਰਾਪਤ ਹੁੰਦੀ ਹੈ। ਤੂੰ ਕਰਨ ਕਾਲ ਸਮਰੱਥ ਹੈ, ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ। ਸਤਿਗੁਰੂ ਪਾਤਸ਼ਾਹ ਮਿਹਰਾਂ ਕਰ ਦੇਵਣ, ਬਖਸ਼ਿਸ਼ਾਂ ਨਾਲ ਝੋਲੀਆਂ ਭਰ ਦੇਵਣ, ਹੋਰ ਕੁਛ ਨਹੀਂ ਕਰਨਾ, ਸਿਰ ਵਾਹਿਗੁਰੂ 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 ਇਹ ਕਰਨਾ ਹੈ। ਥੋੜੇ ਸਮੇਂ ਤੋਂ ਹੀ ਆਰੰਭ ਕਰ ਲਓ, 5 ਮਿੰਟਾਂ ਤੋਂ ਹੀ ਕਰ ਲਓ, ਪਰ ਕਰੋ ਜ਼ਰੂਰ। ਫਿਰ ਹੌਲੀ ਹੌਲੀ ਇਹਦੀ ਕਰਾਮਾਤ ਵਰਤੇਗੀ, ਕ੍ਰਿਸ਼ਮਾ ਵਰਤੇਗਾ, ਫਿਰ ਸਮਾਂ ਵੱਧ ਜਾਏਗਾ, ਫਿਰ ਚੰਗਾ ਲੱਗਣ ਲੱਗ ਪਏਗਾ, ਫਿਰ ਇਸ ਤੋਂ ਬਿਨਾਂ ਜੀ ਹੀ ਨਹੀਂ ਸਕਾਂਗੇ, ਅਵਸਥਾ ਐਸੀ ਬਣ ਜਾਏਗੀ, ਅੱਖਾਂ ਜੀਵਾਂ ਵਿਸਰੇ ਮਰ ਜਾਓ। ਬਾਰੰਬਾਰ ਸ਼ਬਦਾ ਹਾਰਦਿਕ ਤੌਰ 'ਤੇ ਧੰਨਵਾਦ ਭੁੱਲਾ ਚੁੱਕਾਂ ਦੀ ਖਿਮਾ ਫਰਾਗ ਦਿਲੀ ਨਾਲ ਦਾਸ ਦੀ ਚੋਲੀ 'ਚ ਪਾ ਦੇਣਾ, ਅਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਮਹਾਨ ਅੰਮ੍ਰਿਤ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਉਣੀ ਹੈ। ਇਸ ਤਰ੍ਹਾਂ 2 ਆਖਰੀ ਪੰਕਤੀਆਂ ਦਾ ਪਾਠ ਮਿਲ ਕੇ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ।
ਹਾਂਜੀ, ਅੱਲਾਹ ਪਾਕੰ ਪਾਕ ਹੈ,
ਸਭ ਕਰੋ ਜੇ ਦੂਸਰ ਕਬੀਰ ਕਰਮ ਕਰੀਮ ਕਾ ਉਹ ਕਰੇ ਜਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।